ਵਾਹਿਗੁਰੂ
ਵਾਹਿਗੁਰੂ
ਜੀ।
ਜੀ।
ਭਾਗ ਪੰਜਵਾਂ, ਝੰਡਾ। ਠੀਕ ਸਮਝਿਆ ਨੇ ਸ਼ਾਹ ਦੇ ਸ਼ਾਹ ਜੀਓ, ਮੈਂ ਤਾਂ ਸੁੱਤਾ ਹੀ ਰਿਹਾ ਹਾਂ। ਸਭੇ ਗੱਲਾਂ ਪੜੀਆਂ ਹਨ ਪਰ ਸਮਝ ਵਿੱਚ ਪੁੜੀਆਂ ਕੋਈ ਨਾ। ਸੰਸਾਰ ਕਦੇ ਪੜਿਆ, ਕਈ ਵੇਰ ਵਰਤਿਆ ਪਰ ਸੋਝੀ ਨਾ ਆਈ ਕਿ ਅਸਲ ਭਾਵ ਕੀ ਹੈ। ਹੁਣ ਦਾਤਾ ਜੀ ਇਹ ਪੁੱਛਣਾ ਹੈ ਕਿ ਅਸੀਂ ਦਿਨ ਰਾਤ ਸਵਾਰਥਾਂ ਵਿੱਚ ਲੱਗੇ ਰਹਿੰਦੇ ਹਾਂ ਅਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ। ਭੁੱਖ ਤ੍ਰੇਹ ਅਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨ ਵਿੱਚ ਫਿਰਦੇ ਹਾਂ। ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹ ਹੀ ਇਕੱਠੇ ਹੁੰਦੇ ਹੋਣਗੇ। ਇਸ ਤਰ੍ਹਾਂ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ, ਸਰੀਰਕ ਭੁੱਖਾਂ, ਸਰੀਰਕ ਵਿਕਾਰਾਂ ਅਤੇ ਸੰਸਕਾਰਾਂ ਨਾਲ ਭਰਿਆ ਹੋਇਆ ਮਾਨੋ ਇੱਕ ਤਲਾਬ ਹੋਵੇਗਾ। ਉਸ ਵਿੱਚ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਅਤੇ ਵਿਕਾਰੀ ਹੀ ਉਸਦੇ ਹੋਣਗੇ। ਫਿਰ ਇਹ ਤਾਂ ਅਸੀਂ ਆਪ ਆਪਣੇ ਆਪ ਨੂੰ ਵੰਜਾ ਚੁੱਕੇ ਹਾਂ। ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀਕੂ ਹੋਵੇਗੀ। ਗੁਰੂ ਜੀ, ਭਾਈ ਇਸ ਕਰਕੇ ਤਾਂ ਭਲਿਆਈਆਂ ਅਤੇ ਉਚਿਆਈਆਂ ਨੂੰ ਸਮਝ ਸਮਝ ਕੇ ਉਸ ਪਰ ਟੁਰਨ ਦੇ ਸੰਕਲਪ ਅਤੇ ਇੰਦੀਏ ਬਣ ਬਣ ਕੇ ਜਗਿਆਸੂ ਲੋਕ ਅਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿੱਗਦੇ ਹਨ। ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ ਸਮਝੇ ਅਤੇ ਚੰਗਾ ਜਾਣੇ ਰਾਸਤੇ ਦੇ ਵਿਰੁੱਧ ਉਹਨਾਂ ਨੂੰ ਲੈ ਜਾਂਦੀਆਂ ਹਨ। ਝੰਡਾ, ਫਿਰ ਸਾਡੀ ਕਲਿਆਣ ਅਸੰਭਵ ਹੋ ਗਈ। ਗੁਰੂ ਜੀ, ਅਸੰਭਵ ਤਾਂ ਨਹੀਂ, ਉਹ ਖੇਰੀ ਹੈ ਅਤੇ ਸਮਾਂ ਮੰਗਦੀ ਹੈ। ਝੰਡਾ, ਕਿਵੇਂ ਸਾਈਂ ਸਾਹਿਬ ਜੀਓ? ਗੁਰੂ ਜੀ, ਜਿਵੇਂ ਅਸਾਂ ਆਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ, ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰੀਏ। ਝੰਡਾ, ਉਹ ਜੋ ਭਰ ਰਿਹਾ ਹੈ ਕੀਕੂ ਸਕਣਾ ਹੋਵੇ ਅਤੇ ਦੂਜੀ ਵਸਤ ਉਸ ਵਿੱਚ ਕੀਕੂ ਪਵੇ। ਗੁਰੂ ਜੀ, ਜੋ ਵਸਤ ਉੱਥੇ ਵਿਕਾਰਾਂ ਦੇ ਸੰਸਕਾਰਾਂ ਰੂਪੀ ਭਰੀ ਹੈ ਉਸ ਵਿੱਚ ਭਲਿਆਈ ਅਤੇ ਉਚਿਆਈ ਦੇ ਸੰਸਕਾਰਾਂ ਰੂਪੀ ਵਸਤ ਪਾਈ ਜਾਓ ਅਤੇ ਵਿਕਾਰਾਂ ਅਤੇ ਸੰਸਕਾਰਾਂ ਰੂਪੀ ਵਸਤ ਉੱਥੋਂ ਆਪੇ ਦੂਰ ਹੋ ਜਾਏਗੀ। ਝੰਡਾ, ਆਪ ਦਾ ਇਹ ਭਾਵ ਹੈ ਕਿ ਜੇ ਗੁਪਤ ਮਨ ਵਿੱਚ ਜੋ ਮਾੜੀ ਵਸਤ ਨਾਲ ਭਰ ਰਿਹਾ ਹੈ ਕਿਸੇ ਚੰਗੀ ਵਸਤ ਨੂੰ ਭਰੀਏ ਤਾਂ ਪਹਿਲੀ ਵਸਤ ਆਪੇ ਨਿਕਲ ਜਾਵੇਗੀ। ਗੁਰੂ ਜੀ, ਜਿਵੇਂ ਮੈਲੇ ਪਾਣੀ ਨਾਲ ਭਰੀ ਪਰਾਤ ਨੂੰ ਮੀਂਹ ਵਸ ਦੇ ਵਿੱਚ ਧਰ ਦਿਓ ਤਾਂ ਉੱਤੋਂ ਨਿਰਮਲ ਨੀਰ ਪੈ ਪੈ ਕੇ ਪਰਾਤ ਨੂੰ ਨਿਰਮਲ ਜਲ ਨਾਲ ਭਰਦਾ ਹੈ, ਮੈਲਾ ਪਾਣੀ ਆਪੇ ਨਿਕਲਦਾ ਨਿਕਲਦਾ ਮੁੱਕ ਜਾਂਦਾ ਹੈ। ਜੇ ਤਾਂ ਪਰਾਤ ਨੂੰ ਡੋਹਲ ਸਕੀਏ ਤਾਂ ਮੈਲਾ ਪਾਣੀ ਨਿਕਲ ਗਿਆ, ਪਰ ਜੋ ਡੋਹਲ ਨਾ ਸਕੀਏ ਤਾਂ ਮੀਂਹ ਵਸ ਦੇ ਵਿੱਚ ਪਈ ਪਰਾਤ ਦਾ ਮੈਲਾ ਪਾਣੀ ਆਪੇ ਮੁੱਕ ਜਾਏਗਾ, ਤਾਜ਼ਾ ਮੀਂਹ ਦਾ ਪਾਣੀ ਪੈ ਪੈ ਕੇ। ਇਵੇਂ ਦ੍ਰਿਸ਼ਟਾਂਤ ਮਾਤਰ ਪਰਾਤ ਦੀ ਗੱਲ ਕਹੀ ਹੈ ਜੋ ਸਮਝ ਪੈ ਜਾਏ, ਅਸਲੀ ਗੱਲ ਸਾਫ ਸਾਫ। ਝੰਡਾ, ਸਵਾਦ ਆ ਗਿਆ। ਕਿਰਪਾ ਕਰਕੇ ਦੱਸੋ ਕਿ ਮੈਲ ਨਾਲ ਅੱਟੇ ਮਨ ਵਿੱਚ ਕੀ ਵਸਤ ਪਾਈਏ? ਗੁਰੂ ਜੀ, ਨੇਕੀਆਂ। ਝੰਡਾ, ਨੇਕ ਕਰਮ। ਗੁਰੂ ਜੀ, ਸ਼ੁਭ ਵਿਚਾਰਾਂ, ਪਵਿੱਤਰ ਸੋਚਾਂ, ਸ਼ੁਭ ਬਚਨ, ਸ਼ੁਭ ਕਰਮ। ਝੰਡਾ, ਕਿੰਨਾ ਜ਼ੋਰ ਲਾਈਏ? ਮੈਂ ਆਪਣੀ ਹੱਡਵਰਤੀ ਅਰਜ਼ ਕਰਦਾ ਹਾਂ ਅਤੇ ਨਾ ਨਿਰੇ ਨੇਕ ਵਿਚਾਰਾਂ ਵਾਲੇ, ਨਾ ਸੁਧਾ ਨੇਕ ਗੱਲਾਂ ਅਤੇ ਨੇਕ ਕਰਮਾਂ ਵਾਲੇ ਹੋ ਸਕੀਦਾ ਹੈ। ਬਹੁਤ ਕੁਝ ਸਮਰ ਜਾਂਦਾ ਹੈ ਪਰ ਪੇਸ਼ ਨਹੀਂ ਜੇ ਜਾਂਦੀ। ਸੱਚਾ ਬਚਨ ਜੇ ਬਖਸ਼ ਲੈਣਾ। ਗੁਰੂ ਜੀ, ਤੁਸੀਂ ਨਿਰੋਲ ਸੱਚ ਕਹਿ ਰਹੇ ਹੋ। ਇਹੋ ਤਾਂ ਮੁਸ਼ਕਲ ਹੈ ਕਿ ਬੰਦੇ ਦੀ ਅੰਦਰਲੀ ਰੁਚੀ ਉਸਨੂੰ ਨਿਰੋਲ ਨੇਕੀ 'ਤੇ ਆਉਣ ਨਹੀਂ ਦਿੰਦੀ। ਅੰਦਰਲੀ ਮੈਲ ਕੱਢਣ ਦਾ ਯਤਨ ਕਰਦਿਆਂ ਬੰਦਾ ਹਾਰਦਾ ਹੈ। ਉੱਤੋਂ ਹੋਰ ਹੋਰ ਮੈਲ ਰੋਜ਼ ਦੀਆਂ ਗਿਰਾਵਟਾਂ ਦੀ ਅੰਦਰ ਜਾਂਦੀ ਰਹਿੰਦੀ ਹੈ। ਕੁਝ ਧੋਬਦੀ ਹੈ, ਕੁਝ ਹੋਰ ਪੈਂਦੀ ਹੈ। ਇਸ ਕਰਕੇ ਨਿਰੇ ਸ਼ੁਭ ਕਰਮਾਂ 'ਤੇ ਟੇਕ ਧਰਨੀ ਸਿਰੇ ਨਹੀਂ ਅਪਣਾਉਂਦੀ। ਕਰਮ ਸ਼ੁਭ ਕਰਨੇ ਹਨ, ਸੋਚ ਭਲੀ ਕਰਨੀ ਹੈ, ਸਾਰਾ ਤਾਣ ਲਾਉਣਾ ਹੈ। ਪਰ ਕੁਝ ਹੋਰ ਵੀ ਚਾਹੀਦਾ ਹੈ ਜੋ ਰਹਿ ਰਹਿ ਜਾਂਦੀ ਕਸਰ ਨੂੰ ਪੂਰਾ ਕਰੇ। ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕਾਰਜ ਨਹੀਂ ਸੰਵਰਦਾ। ਪਰ ਸਾਡੇ ਅੰਦਰ ਅਵਗੁਣਾਂ ਦੇ ਸੰਸਕਾਰ ਭਰੇ ਪਏ ਹਨ। ਇਹ ਤਾਂ ਮੁਸ਼ਕਲ ਹੈ ਜੋ ਉਹ ਨਹੀਂ ਧੋਬਦੇ। ਚੰਡਾ ਜੀ, ਫਿਰ ਇਸ ਨੂੰ ਹੱਲ ਕਰੋ ਨਾ। ਗੁਰੂ ਜੀ, ਕਰ ਆਏ ਹਾਂ ਜੋ ਤੈਨੂੰ ਪਹਿਲਾਂ ਸਮਝਾਇਆ ਹੈ ਸੀ, ਉਹ ਇਸੇ ਮੁਸ਼ਕਲ ਦਾ ਹੱਲ ਸੀ। ਚੰਡਾ ਹੁਣ ਗੁਪਤ ਪ੍ਰਤੱਖ ਮਨ ਦੇ ਹਾਲਤ ਨੂੰ ਸਮਝਦਾ, ਪਹਿਲੇ ਉਪਦੇਸ਼ ਨੂੰ ਮਾਨੋ ਭੁੱਲ ਰਿਹਾ ਸੀ। ਸੁਣ ਕੇ ਸਤਿਗੁਰ ਜੀ ਦਾ ਇਹ ਵਾਕ ਮੁੜ ਲੱਗੀ ਸਾਰੀ ਸੋਚ ਮੁੱਢੋਂ ਸੁੱਢੋਂ ਕਰਨ। ਸੋਚ ਸੋਚ ਕੇ ਬੋਲਿਆ, ਨਿਰੰਕਾਰ ਦੇ ਪਿਆਰੇ ਜੀਓ, ਮੁੜ ਜਿੱਥੇ ਗੱਲ ਹੁਣ ਆਈ ਹੈ, ਇੱਥੋਂ ਚਾਹ ਕੇ ਲੈ ਚੱਲਣ ਦੀ ਮਿਹਰ ਚਾਹ ਕਰੋ ਨਾ। ਮੈਨੂੰ ਸਾਰੀ ਗੱਲ ਚੇਤੇ ਤਾਂ ਆ ਗਈ ਹੈ, ਪਰ ਜਿੱਥੇ ਹੁਣ ਹਾਂ ਇੱਥੋਂ ਲੜ ਨਹੀਂ ਪਿਆ ਮਿਲਦਾ ਮੇਰਾ ਮੂਰਖ ਮਨ ਉਸ ਪਹਿਲੀ ਗੱਲ ਨਾਲ। ਗੁਰੂ ਜੀ, ਚੰਡਿਆ, ਇਹ ਤਾਂ ਅਸਾਂ ਵੇਖ ਲਿਆ ਹੈ ਅਤੇ ਤੇਰੇ ਹਰ ਕਿਸੇ ਨੂੰ ਤਜਰਬਾ ਹੈ ਕਿ ਮਨੁੱਖ ਅਪੂਰਨ ਹੈ ਅਤੇ ਇਸਦਾ ਮਨ ਅਵਗੁਣੀ ਭਰਪੂਰ ਹੈ। ਅਵਗੁਣਾਂ ਵਿੱਚੋਂ ਗੁਣ ਨਹੀਂ ਉਪਜ ਸਕਦੇ। ਇਸ ਲਈ ਅਸੀਂ ਤੱਕਣਾ ਹੈ ਕਿ ਗੁਣਾਂ ਦਾ ਨਿਵਾਸ ਕਿੱਥੇ ਹੈ। ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਰ ਵਿੱਚ ਹੈ। ਬਿਨਾਂ ਗੁਣਾਂ ਦੇ ਸਾਡੀ ਸਫਾਈ ਨਹੀਂ ਹੁੰਦੀ, ਕਲਿਆਣ ਨਹੀਂ। ਅਸੀਂ ਅਵਗੁਣਾਂ ਨਾਲ ਭਰਪੂਰ ਗੁਣਾਂ ਤੋਂ ਰਹਿਤ ਹਾਂ। ਸਾਰੇ ਗੁਣ ਪਰਮੇਸ਼ਰ ਜੀ ਵਿੱਚ ਹਨ। ਸਭ ਗੁਣ ਤੇਰੇ, ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਪ ਜੀ, ਹੁਣ ਅੱਗੇ ਗੱਲ ਸਾਫ਼ ਹੈ। ਚੰਡਾ, ਆਪ ਹੀ ਕਿਰਪਾ ਕਰੋ। ਗੁਰੂ ਜੀ, ਜਿਸ ਵਿੱਚ ਸਾਰੇ ਗੁਣ ਹਨ ਉਸਨੂੰ ਅੰਦਰ ਵਸਾਈਏ। ਮੈਲੇ ਪਾਣੀ ਵਾਲੀ ਪਰਾਤ ਨੂੰ ਉੱਤਮ ਨਾਲ ਚਾਹ ਕੇ ਬੱਦਲਾਂ ਦੇ ਹੇਠਾਂ ਤਰੀਏ। ਬੱਦਲਾਂ ਦੀ ਵਸਦੀ ਮੋਲੇਧਾਰ ਵਰਖਾ ਆਪਣੇ ਨਿਰਮਲ ਨੀਰ ਨਾਲ ਉਸਨੂੰ ਭਰ ਭਰ ਕੇ ਨਿਰਮਲ ਕਰ ਦੇਵੇਗੀ। ਮੈਲਾ ਪਾਣੀ ਆਪੇ ਦੂਰ ਹੋ ਜਾਏਗਾ। ਚੰਡਾ, ਕਿਵੇਂ? ਗੁਰੂ ਜੀ, ਜੋ ਤੁਦੇ ਨੂੰ ਸਮਝਾਇਆ ਸੀ ਕਿ ਉਸ ਪਰਮੇਸ਼ਰ ਦਾ ਰੂਪ ਹੈ ਹੋਂਦ, ਨਿਰਮਲ ਹੋਂਦ ਉਹ ਹੈ, ਅਰਥਾਤ ਸੱਤ ਹੈ। ਉਸਦਾ ਇਹ ਸਰੂਪ ਚਿੰਤਨ ਕਰੀਏ, ਜਾਂ ਇਉਂ ਆਖੀਏ ਕਿ ਉਸ ਸਭ ਗੁਣੀ ਭਰਪੂਰ ਦਾ ਸਿਮਰਨ ਕਰੀਏ। ਉਹ ਸਭ ਗੁਣੀ ਭਰਪੂਰ ਹੈ, ਉਹ ਨੇਕੀ ਕੁੱਲ ਹੈ। ਜਿਉਂ ਜਿਉਂ ਉਸ ਨੇਕੀ ਕੁੱਲ ਦੀ ਸਰਬਗੁਣੀ ਭਰਪੂਰ ਦੀ ਸੁੱਧੀ ਪਵਿੱਤਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ, ਉਸ ਹੋਣ ਦਾ ਭਾਵ ਉਸਦਾ ਗੁਣੀ ਭਰਪੂਰ ਸਰੂਪ, ਉਸਦੇ ਗੁਣਾਂ ਦਾ ਅਕਸ ਪ੍ਰਤੱਖ ਮਨ ਵਿੱਚ ਆ ਕੇ ਸੰਸਕਾਰ ਬਣ ਬਣ ਕੇ, ਸੰਸਕਾਰ ਜਿੱਥੇ ਰਹਿੰਦੇ ਹਨ ਉਸ ਮਨ ਵਿੱਚ ਉਤਰੇਗਾ। ਤਿਉਂ ਤਿਉਂ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿੱਚੋਂ ਮਾੜੇ ਸੰਸਕਾਰਾਂ ਦਾ ਸਮਾਨ ਉਛਲ ਉਛਲ ਕੇ ਡੁੱਲਣ ਲੱਗ ਜਾਏਗਾ ਅਤੇ ਨੇਕੀ ਦਾ ਸਮਾਨ ਭਰਨ ਲੱਗ ਜਾਏਗਾ। ਸਮਾਂ ਪਾ ਕੇ ਉੱਥੇ ਸਾਈਂ ਦਾ ਸਰੂਪ, ਉਸਦੀ ਹੋਣ ਦਾ ਭਾਵ, ਉਸਦਾ ਗੁਣੀ ਭਰਪੂਰ ਸਤ ਸਰੂਪ ਲਬਾਲਬ ਭਰ ਜਾਏਗਾ। ਫਿਰ ਸਾਡੀਆਂ ਰੁਚੀਆਂ ਸਭ ਨੇਕ ਹੋ ਜਾਣਗੀਆਂ। ਸਾਡੇ ਮਨ ਦਾ ਸਾਰਾ ਵਜੂਦ ਸਤ ਸਰੂਪ ਨਾਲ ਭਰ ਭਰ ਕੇ ਸਤ ਸਰੂਪ ਹੋ ਜਾਏਗਾ। ਮਨ ਨੂੰ ਸੋਝੀ ਹੋਵੇਗੀ ਕਿ ਮੇਰੇ ਅੰਦਰ ਵਸ ਰਹੇ ਹਨ ਦੋ ਜਹਾਨਾਂ ਦੇ ਮੀਤ ਜੀ। ਫਿਰ ਉਸ ਸਤ ਸਰੂਪ ਦੇ ਅੰਦਰ ਨਿਵਾਸ ਦਾ ਪਵਿੱਤਰ ਰਸ ਆਵੇਗਾ, ਆਨੰਦ ਆਵੇਗਾ। ਉਸ ਮਨ ਦੇ ਅੰਦਰਲੇ ਪਰਤ ਵਿੱਚੋਂ ਨੇਕੀ ਅਤੇ ਪ੍ਰੇਮ ਦੀਆਂ ਰੁਚੀਆਂ ਉਪਜਣਗੀਆਂ, ਜੋ ਪ੍ਰਤੱਖ ਮਨ ਦੇ ਯਤਨਾਂ ਦੀਆਂ ਸਹਾਇਕ ਹੋਣਗੀਆਂ। ਮਨੋ ਨੇਕੀ ਦੀ ਰਸ ਅੰਦਰ ਜਮ੍ਹਾਂ ਹੋ ਜਾਏਗੀ। ਇਉਂ ਸਾਡੇ ਵਿੱਚ गुण सागर दे गुण भी आ जावणगे। नाम जपिया पाप तोपे साई आया, साई आया उसदे गुण आए। फिर समझे कि नाम अंदर रच गया है। एक शब्द मेरा प्राण बसत है, बहुड़ जन्म ना आवा। चंडा, जो आपने आप समझाया सी कि परमेश्वर जी का सिमरन करो, सिमरन नाल साडा यह मन साईं दी होण दे संस्कार अंदरले संस्कारां वाले मन विच लै जाएगा। यों अंदरला घट साईं दी होण दे भाव नाल भर जाएगा, उसका स्वरूप अंदर वस जाएगा। वो साईं सर्ब गुणा दा सोमा है, नेकी सुधी ते नेकी सारी है, उसकी छू सारे अवगुणा नू दूर करती है। जिमें सूरज का प्रकाश अंधकार नू मारदा है, तिवें उस दे अंदर वस जाण नाल सब अवगुण दूर हो के गुण पर जाएगा। फिर आपा आपे शुद्ध हो जाएगा ते अपने करतार नाल मिल जाएगा। इहो आपने समझाया है ना गुरु जी? भले पुरखा, इहो साड़ी मत, साड़ा अंदरला मन, सूरत सारा कुछ भर रहा है पापां दी मैल नाल। उह धुप सकदा है केवल नाम नाल, बस इहो सिद्धांत है। भरिए मत पापा कै संग, ओह धुपै नावै कै रंग। जप जी, समझ इसनू किसे तरह नाल लाओ। वाहिगुरु जी।